Vai. Ik Omkar Sat Naam Karta Purakh Nirbhau Nirvair Akal Murt Ajuni Saipan Gur Prasad Jap Adi Sach Jugadi Sach ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਰੀਰ ਦੇ ਭੇਦਾਂ ਬਾਰੇ ਸਵਾਲ ਕਰਦਾ ਹੈ ਕਿ ਸਰੀਰ ਵਿੱਚ ਜੋੜ ਕਿੰਨੇ ਹਨ, ਨਾੜੀਆਂ ਕਿੰਨੀਆਂ ਹਨ, ਕੋਠੜੀਆਂ ਕਿੰਨੀਆਂ ਹਨ, ਰੋਮ ਕਿੰਨੇ ਹਨ ਆਦਿ। ਅਤੇ ਫਿਰ ਪੁੱਛਦਾ ਹੈ ਕਿ ਸਰੀਰ ਵਿੱਚ ਚੱਕਰ ਕਿੰਨੇ ਹਨ। ਚੱਕਰ ਆਖਦੇ ਇਸ ਤਰ੍ਹਾਂ, ਕੱਲ੍ਹ ਵੀ ਆਪਾਂ ਵਿਚਾਰੇ ਸੀ ਕਿ ਆਪਣੇ ਅੰਦਰ ਇੱਕ ਚੀਜ਼ ਪਈ ਹੋਈ ਹੈ ਜਿਸ ਦਾ ਆਕਾਰ ਨਹੀਂ ਹੈ। ਆਪਣੇ ਸਰੀਰ ਦਾ ਆਕਾਰ ਹੈ ਅੰਦਰ, ਜੋ ਮਾਸ ਹੈ ਆਪਣੇ ਉਸਦਾ ਆਕਾਰ ਹੈ, ਹੱਡੀਆਂ ਦਾ ਆਕਾਰ ਹੈ, ਨਾੜੀਆਂ ਦਾ ਆਕਾਰ ਹੈ, ਲਹੂ ਦਾ ਆਕਾਰ ਹੈ। ਪਰ ਇਹ ਜੋ ਇੱਕ ਚੀਜ਼ ਹੈ ਜਿਸ ਦੇ ਵਿੱਚ ਆਪਣੇ ਅੱਜ ਤੱਕ ਜਿੰਨੇ ਜਨਮ ਆਪਾਂ ਜੀਏ, ਜੋ ਕੁਛ ਕੀਤਾ, ਜਿੰਨੇ ਖਿਆਲ ਆਏ, ਉਹ ਸਭ ਕੁਛ ਰਿਕਾਰਡ ਹੋਇਆ ਹੋਇਆ ਹੈ। ਉਸਦਾ ਕੋਈ ਆਕਾਰ ਨਹੀਂ, ਜਿਸ ਤਰ੍ਹਾਂ ਹਵਾ ਹੈ ਇਸਦਾ ਕੋਈ ਆਕਾਰ ਨਹੀਂ ਹੈ। ਇਸ ਤਰ੍ਹਾਂ ਉਹ ਆਪਣੇ ਅੰਦਰ ਚੀਜ਼ ਪਈ ਹੋਈ ਹੈ, ਜਿਸ ਤਰ੍ਹਾਂ ਹਵਾ ਮਹਿਸੂਸ ਹੁੰਦੀ ਹੈ ਇਸ ਤਰ੍ਹਾਂ ਉਹ ਮਹਿਸੂਸ ਹੁੰਦੀ। ਉਹ ਜਦੋਂ ਹਿਲਦੀ ਹੈ ਮਹਿਸੂਸ ਹੁੰਦੀ ਹੈ, ਜਦੋਂ ਜਾਗਦੀ ਹੈ ਮਹਿਸੂਸ ਹੁੰਦੀ ਹੈ, ਜਦੋਂ ਉੱਪਰ ਨੂੰ ਚੜ੍ਹਦੀ ਹੈ ਮਹਿਸੂਸ ਹੁੰਦੀ ਹੈ। ਪਰ ਤੁਸੀਂ ਉਸਨੂੰ ਮਹਿਸੂਸ ਕਰ ਸਕਦੇ ਹੋ, ਦੂਸਰਾ ਕੋਈ ਮਹਿਸੂਸ ਨਹੀਂ ਕਰ ਸਕਦਾ। ਆਪਣੇ ਸਰੀਰ ਨੂੰ ਦੂਸਰੇ ਮਹਿਸੂਸ ਕਰ ਸਕਦੇ, ਡਾਕਟਰ ਆਪਣੇ ਸਰੀਰ ਨੂੰ ਖੋਲ੍ਹ ਕੇ ਅੰਦਰੋਂ ਮਹਿਸੂਸ ਕਰ ਸਕਦੇ, ਪਰ ਉਹ ਆਪਣੇ ਸਰੀਰ ਨੂੰ ਖੋਲ੍ਹ ਕੇ ਉਸ ਚੀਜ਼ ਨੂੰ ਦੇਖ ਨਹੀਂ ਸਕਦੇ ਨਾ ਮਹਿਸੂਸ ਕਰ ਸਕਦੇ। ਉਹ ਸਿਰਫ ਤੁਸੀਂ ਮਹਿਸੂਸ ਕਰ ਸਕਦੇ, ਹੋਰ ਕੋਈ ਬਾਹਰਲਾ ਨਹੀਂ। ਉਸ ਵਿੱਚ ਸਾਰੀ ਆਪਣੇ ਸੁਭਾਅ ਅੱਜ ਤੱਕ ਜਿਸ ਤਰ੍ਹਾਂ ਦਾ ਆਪਣਾ ਰਿਹਾ ਹੈ ਉਹ ਸਭ ਰਿਕਾਰਡ ਹੋਇਆ ਹੋਇਆ ਅਤੇ ਨਾਲੋਂ ਨਾਲ ਹੁਣ ਵੀ ਰਿਕਾਰਡ ਹੋ ਰਿਹਾ ਹੈ ਜੋ ਆਪਾਂ ਇਸ ਪਲ ਕਰ ਰਹੇ ਹਾਂ। ਇਸ ਚੀਜ਼ ਬਾਰੇ ਮਹਾਰਾਜ ਜੀ ਕਹਿੰਦੇ ਕਿ ਜਦੋਂ ਪ੍ਰਾਣੀ, ਜਦੋਂ ਤੂੰ ਪਰਮਾਤਮਾ ਪਾਸ ਜਾਏਗਾ ਤਾਂ ਤੈਨੂੰ ਇਹ ਫਿਲਮ ਦਿਖਾਈ ਜਾਏਗੀ ਕਿ ਆਹ ਦੇਖ ਤੂੰ ਕੀ ਕੀਤਾ, ਅਤੇ ਤੂੰ ਮੁੱਕਰ ਨਹੀਂ ਸਕੇ। ਇਹ ਸ਼ਕਤੀ ਉੱਪਰ ਨੂੰ ਜਦੋਂ ਉੱਠਦੀ ਹੈ, ਇਹੀ ਸ਼ਕਤੀ ਆਪਣਾ ਨੂੰ ਬ੍ਰਹਮ ਵਿੱਚ ਮਿਲਾਉਂਦੀ ਹੈ, ਪਰਮਾਤਮਾ ਵਿੱਚ ਮਿਲਾਉਂਦੀ ਹੈ। ਇਹ ਬਹੁਤ ਪਾਵਰਫੁਲ ਸ਼ਕਤੀ ਹੈ। ਦੁਨੀਆਂ ਵਿੱਚ ਇਹ ਸਾਰਿਆਂ ਨੂੰ ਘੁਮਾਈ ਫਿਰਦੀ ਹੈ ਰਾਤ ਦਿਨ, ਅਤੇ ਭਗਤ ਲੋਕ ਉਸ ਸ਼ਕਤੀ ਨੂੰ ਬਦਲ ਕੇ ਆਤਮਕ ਸ਼ਕਤੀ ਬਣਾ ਲੈਂਦੇ ਨਾਮ ਜਪ ਕੇ। ਇਸ ਦਾ ਸਰੂਪ ਬਦਲ ਜਾਂਦਾ ਹੈ, ਆਤਮਕ ਸ਼ਕਤੀ ਹੋ ਜਾਂਦੀ ਹੈ, ਅਤੇ ਇਹ ਉੱਪਰ ਨੂੰ ਉੱਠਦੀ ਹੈ, ਆਪਣੇ ਅੰਦਰ ਰੀੜ ਦੀ ਹੱਡੀ ਦੇ ਸਾਹਮਣੇ, ਬਿਲਕੁਲ ਸਾਹਮਣੇ ਅਤੇ ਪਿੱਛੇ ਰੀੜ ਦੀ ਹੱਡੀ ਤੱਕ ਇਹ ਸਾਰੀਆਂ ਨਾੜੀਆਂ ਨੂੰ ਜਗਾਉਂਦੀ ਹੈ, ਸਾਰੇ ਅੰਦਰ ਨੂੰ ਜਗਾਉਂਦੀ ਹੈ। ਇਹ ਚੀਜ਼ ਜਗਾਉਂਦੀ ਹੈ ਆਪਣਾ ਅੰਦਰ, ਜਿਸ ਨੂੰ ਮਹਾਰਾਜ ਜੀ ਕਹਿੰਦੇ ਜਾਗ ਰੇ ਮਨ ਜਾਗ। ਅਤੇ ਇਸ ਦੇ ਪੜਾਅ ਹਨ, ਜਿੱਥੇ ਜਿੱਥੇ ਪੜਾਵਾਂ 'ਤੇ ਜਾ ਕੇ ਇਹ ਇਕੱਠੀ ਹੋ ਕੇ ਹੋਰ ਪਾਵਰਫੁਲ ਹੁੰਦੀ, ਉਹਨਾਂ ਪੜਾਵਾਂ ਨੂੰ ਚੱਕਰ ਆਖਿਆ ਜਾਂਦਾ ਹੈ। ਚੱਕਰ ਕਿਉਂਕਿ ਇਹ ਜੋ ਸ਼ਕਤੀ ਹੈ ਇਹ ਚੱਕਰ ਦੀ ਦਿਸ਼ਾ ਵਿੱਚ ਉੱਪਰ ਨੂੰ ਜਾਂਦੀ ਹੈ, ਵਲਾਵੇਂ ਖਾਂਦੀ ਹੋਈ ਉੱਪਰ ਨੂੰ ਜਾਂਦੀ ਹੈ, ਸਿੱਧੀ ਨਹੀਂ ਜਾਂਦੀ। ਜਿਸ ਤਰ੍ਹਾਂ ਘੜੀ ਦਾ ਰੁੱਖ ਹੈ, ਘੜੀ ਦੇ ਰੁੱਖ ਦੇ ਉਲਟੇ ਪਾਸੇ ਵਲਾਵੇਂ ਖਾਂਦੀ ਹੋਈ ਉੱਪਰ ਨੂੰ ਜਾਂਦੀ, ਚੱਕਰ ਕੱਟਦੀ ਹੋਈ। ਇਸ ਲਈ ਜਿੱਥੇ ਇਸ 'ਤੇ ਪੜਾਅ ਆਉਂਦੇ ਹਨ ਉਹਨਾਂ ਨੂੰ ਉਹਨਾਂ ਚੱਕਰਾਂ ਦਾ ਨਾਮ ਦਿੱਤਾ ਹੋਇਆ ਹੈ ਯੋਗੀ ਲੋਕਾਂ ਨੇ। ਅਤੇ ਲੋਰੀਪਾ ਮਹਾਰਾਜ ਜੀ ਉਹਨਾਂ ਨੂੰ ਪੁੱਛਦਾ ਹੈ ਕਿ ਸਰੀਰ ਵਿੱਚ ਕਿੰਨੇ ਚੱਕਰ ਹਨ, ਅਤੇ ਉਹਨਾਂ ਚੱਕਰਾਂ ਦੀਆਂ ਪੰਖੜੀਆਂ ਕਿੰਨੀਆਂ। ਪੰਖੜੀਆਂ ਤੋਂ ਭਾਵ ਕਿ ਉਸ ਪੜਾਅ 'ਤੇ ਜਦੋਂ ਇਹ ਤਾਕਤ ਪਹੁੰਚਦੀ ਹੈ ਤਾਂ ਕਿੰਨੀਆਂ ਨਾੜੀਆਂ ਨੂੰ ਜਗਾਉਂਦੀ। 960 ਟੋਟਲ ਨਾੜੀਆਂ ਹਨ ਆਪਣੇ ਬਦਨ ਵਿੱਚ। ਅਤੇ ਮਹਾਰਾਜ ਜੀ ਹੋਰਾਂ ਫਿਰ ਦੱਸਿਆ ਲੋਰੀਪੇ ਨਾਥ ਨੂੰ ਕਿ ਸਭ ਤੋਂ ਪਹਿਲਾਂ ਜੋ ਚੱਕਰ ਹੈ ਮੂਲਾਧਾਰ ਚੱਕਰ, ਉਹ ਸਭ ਤੋਂ ਹੇਠਾਂ ਹੈ, ਜਿਹੜਾ ਹਿੱਸਾ ਆਪਣਾ ਜ਼ਮੀਨ ਨਾਲ ਲੱਗਦਾ ਹੈ ਜਦੋਂ ਆਪਾਂ ਬੈਠਦੇ ਹਾਂ, ਉੱਥੇ ਇਹ ਸ਼ਕਤੀ ਸੁੱਤੀ ਹੋਈ ਹੈ। ਦੂਸਰਾ ਉੱਥੇ ਚਾਰ ਨਾੜੀਆਂ ਜਾਗਦੀਆਂ ਹਨ, ਅਤੇ ਲਾਲ ਰੰਗ ਦਾ ਪ੍ਰਕਾਸ਼ ਹੁੰਦਾ ਹੈ ਜਦੋਂ ਇਹ ਸ਼ਕਤੀ ਜਾਗਦੀ। ਫਿਰ ਨਾਭੀ ਤੋਂ ਥੋੜ੍ਹਾ ਥੱਲੇ ਉਹ ਦੂਸਰਾ ਚੱਕਰ ਹੈ, ਉੱਥੇ 6 ਨਾੜੀਆਂ ਜਾਗਦੀਆਂ ਹਨ ਅਤੇ ਪੀਲੇ ਰੰਗ ਦਾ ਪ੍ਰਕਾਸ਼ ਹੁੰਦਾ ਹੈ। ਨਾਭੀ ਵਿੱਚ ਤੀਸਰਾ ਚੱਕਰ ਹੈ, ਉੱਥੇ 10 ਨਾੜੀਆਂ ਜਾਗਦੀਆਂ ਹਨ ਔਰ ਨੀਲੇ ਰੰਗ ਦਾ ਪ੍ਰਕਾਸ਼ ਹੁੰਦਾ ਹੈ। ਯੋਗੀ ਲੋਕ ਇਹਨਾਂ ਚੀਜ਼ਾਂ ਵਿੱਚ ਗਲਤਾਨ ਹੋਏ ਰਹਿੰਦੇ ਹਨ ਕਿ ਇੱਥੇ ਕਿਹੜਾ ਕਿਸ ਰੰਗ ਦਾ ਪ੍ਰਕਾਸ਼ ਹੈ, ਕਿੰਨੀਆਂ ਨਾੜੀਆਂ ਜਾਗੀਆਂ, ਕੀ ਹੋਇਆ, ਅਤੇ ਪਰਮਾਤਮਾ ਤੋਂ ਵਾਂਝੇ ਰਹਿ ਜਾਂਦੇ। ਪਰਮਾਤਮਾ ਤੋਂ ਜੋ ਪਰਮਾਤਮਾ ਨੇ ਅੰਦਰ ਬਣਾਇਆ ਹੋਇਆ ਹੈ ਉਸ ਨੂੰ ਜਾਣ ਲੈਂਦੇ ਹਨ, ਪਰ ਜਨ ਬਣਾਉਣ ਵਾਲੇ ਨੂੰ ਨਹੀਂ ਜਾਣਦੇ, ਕਰਤਾ ਪੁਰਖ ਨੂੰ ਨਹੀਂ। ਨਾਭੀ ਤੋਂ ਉੱਪਰ ਚੌਥਾ ਚੱਕਰ ਮਹਾਰਾਜ ਜੀ ਹੋਰਾਂ ਦੱਸਿਆ ਕਿ ਹਿਰਦੇ ਵਿੱਚ, ਅਤੇ ਇੱਥੇ 12 ਨਾੜੀਆਂ ਜਾਗਦੀਆਂ ਹਨ ਅਤੇ ਸਫੇਦ ਰੰਗ ਦਾ ਪ੍ਰਕਾਸ਼ ਹੁੰਦਾ। ਹਿਰਦੇ ਵਿੱਚ ਇਹ ਸੁਪਨਿਆਂ ਦੀ ਦੁਨੀਆ ਹੈ। ਜਦੋਂ ਸ਼ਕਤੀ ਆਪਣੇ ਹਿਰਦੇ ਵਿੱਚ ਆਉਂਦੀ ਹੈ ਉੱਪਰ ਉੱਠ ਕੇ, ਤਾਂ ਸੁਪਨੇ ਸਾਰੇ ਜੋ ਆਪਾਂ ਨੂੰ ਰਾਤ ਨੂੰ ਆਉਂਦੇ ਹਨ ਉਹ ਸਾਰੇ ਇਸ ਜਗ੍ਹਾ ਤੋਂ ਪ੍ਰਗਟ ਹੁੰਦੇ। ਅਤੇ ਕਈ ਵਾਰ ਜਿਨ੍ਹਾਂ ਦੀ ਸ਼ਕਤੀ ਇੱਥੇ ਆਈ ਹੋਈ ਹੈ ਉਹਨਾਂ ਨੂੰ ਜੋ ਪਿੱਛੇ ਕੁਛ ਘਟਨਾਵਾਂ ਬੀਤੀਆਂ ਜਾਂ ਅੱਗੇ ਕੁਛ ਆਉਣ ਵਾਲੀਆਂ ਹਨ ਉਹਨਾਂ ਦੇ ਸੰਕੇਤ ਮਿਲ ਜਾਂਦੇ ਹਨ, ਸੰਕੇਤ ਇਸ਼ਾਰੇ। ਪੂਰਾ ਦਰਸ਼ਨ ਨਹੀਂ ਹੁੰਦਾ ਕਿ ਕੀ ਹੋਣ ਵਾਲਾ ਹੈ, ਇਸ਼ਾਰੇ ਮਿਲ ਜਾਂਦੇ। ਤੁਸੀਂ ਹਾਈਵੇ 'ਤੇ ਜਾ ਰਹੇ ਹੋ, ਜੇ ਤੁਸੀਂ ਇੱਥੇ ਹਿਰਦੇ 'ਤੇ ਆਏ ਹੋਏ ਹੋ, ਤੁਹਾਡੀ ਇਹ ਸ਼ਕਤੀ ਹਾਈਵੇ 'ਤੇ ਜਾ ਰਹੇ ਹੋ, ਜੇ ਅੱਗੇ ਐਕਸੀਡੈਂਟ ਹੋਣ ਵਾਲਾ ਹੈ ਤਾਂ ਤੁਹਾਡਾ ਅੰਦਰ ਇੱਥੋਂ ਕਾਲਾ ਪੈਣ ਲੱਗ ਜਾਏਗਾ, ਡਰਨ ਜਿਹਾ ਲੱਗ ਜਾਏਗਾ, ਤੁਹਾਨੂੰ ਪਤਾ ਲੱਗ ਜਾਏਗਾ ਕਿ ਖਤਰਾ ਹੈ। ਇਹ ਚੌਥਾ ਚੱਕਰ ਹੈ। ਪੰਜਵਾਂ ਚੱਕਰ ਮਹਾਰਾਜ ਜੀ ਹੋਰਾਂ ਲੋਰੀਪੇ ਨਾਥ ਨੂੰ ਦੱਸਿਆ ਕਿ 6 ਚੱਕਰ ਹਨ ਸਰੀਰ ਵਿੱਚ ਅਤੇ 7ਵਾਂ 10ਵਾਂ ਦੁਆਰ ਹੈ। 5ਵਾਂ ਚੱਕਰ ਗਲੇ ਦੇ ਕੋਲ ਵਾਰ ਹੈ। ਇੱਥੇ 16 ਨਾੜੀਆਂ ਜਾਗਦੀਆਂ ਹਨ। ਹੁਣ ਤੱਕ ਗਲੇ ਤੋਂ ਥੱਲੇ ਥੱਲੇ ਜਿੰਨਾ ਚਿਰ ਆਪਣੀ ਯਾਤਰਾ ਰਹਿੰਦੀ ਹੈ, ਜਿੰਨਾ ਚਿਰ ਆਪਾਂ ਰਹਿੰਦੇ ਹਾਂ, ਉਨਾ ਚਿਰ ਦਵੈਤ ਰਹਿੰਦੀ ਹੈ, ਮੇਰ ਤੇਰ ਰਹਿੰਦੀ ਹੈ। ਜਦੋਂ ਇਸ 5ਵੇਂ ਚੱਕਰ 'ਤੇ ਆਉਂਦੀ ਹੈ ਸ਼ਕਤੀ ਗਲੇ ਦੇ ਕੋਲ ਵਾਰ, ਅਤੇ ਇੱਥੇ ਆ ਕੇ ਦਵੈਤ ਖਤਮ ਹੋ ਜਾਂਦੀ ਹੈ, ਸਿਰਫ ਤੂੰ ਦਿਸਣ ਲੱਗ ਪੈਂਦਾ। ਹਰ ਇੱਕ ਚੀਜ਼, ਹਰ ਇੱਕ ਵਸਤੂ, ਹਰ ਇੱਕ ਸ਼ੈ, ਹਰ ਇੱਕ ਜੀਵ ਤੂੰ ਤੂੰ ਦਿਸਦਾ, ਮੇਰ ਤੇਰ ਖਤਮ ਹੋ ਜਾਂਦੀ। ਇੱਥੇ ਜਦੋਂ ਤੁਸੀਂ ਆ ਜਾਂਦੇ ਹੋ ਤਾਂ ਤੁਸੀਂ ਕੁਛ ਵੀ ਹੁਣ ਬਣਨਾ ਨਹੀਂ ਚਾਹੁੰਦੇ। ਦੁਨੀਆ ਵਿੱਚ ਬਣਨ ਦੀ ਦੌੜ ਲੱਗੀ ਹੋਈ ਹੈ। ਇਸ ਪਾਸੇ ਆ ਕੇ ਵੀ ਕਈ ਲੋਕ ਬਣਨ ਦੀ ਦੌੜ ਵਿੱਚ ਪੈ ਜਾਂਦੇ ਹਨ ਅਤੇ ਖੁੰਝ ਜਾਂਦੇ ਹਨ। ਪਰ ਜਦੋਂ ਤੁਸੀਂ ਇੱਥੇ ਪਹੁੰਚ ਜਾਂਦੇ ਹੋ ਤਾਂ ਬਣਨ ਦੀ ਦੌੜ ਵਿੱਚੋਂ ਨਿਕਲ ਜਾਂਦੇ, ਫਿਰ ਬਣਨਾ ਨਹੀਂ ਕੁਛ ਵੀ ਚਾਹੁੰਦੇ। ਉਸ ਨੂੰ ਦੇਖ ਕੇ ਆਨੰਦਿਤ ਰਹਿੰਦਾ ਹੈ ਪ੍ਰਾਣੀ। ਤੂੰ ਤੂੰ ਹੀ ਜਿੱਧਰ ਦੇਖੇ ਤੂੰ ਹੀ ਤੂੰ ਉਸਨੂੰ ਦਿਸਦਾ ਹੈ। ਔਰ ਇੱਥੇ ਆ ਕੇ ਦੁੱਖ ਸਭ ਖਤਮ ਹੋ ਜਾਂਦੇ ਹਨ, ਅਤੇ ਜੋ ਹਿੰਸਾ ਹੈ ਹਿੰਸਾ ਉਹ ਖਤਮ ਹੋ ਜਾਂਦੀ। ਤੁਸੀਂ ਸੁਖੀ ਵੱਸਦੇ ਹੋ। ਇੱਥੇ ਆਤਮਕ ਗਿਆਨ ਇੱਥੇ ਆ ਕੇ ਹੁੰਦਾ ਹੈ। ਆਤਮਾ ਅੰਦਰੋਂ ਦੇਖਦੀ ਹੈ, ਬਾਹਰ ਪਰਮਾਤਮਾ ਦਿਸਦਾ ਹੈ। ਤੁਹਾਡੇ ਨੇਤਰ ਹੀ ਬਦਲ ਜਾਂਦੇ ਹਨ, ਦੇਖਣ ਵਾਲਾ ਬਦਲ ਜਾਂਦਾ ਹੈ, ਨਵੀਆਂ ਨਾੜੀਆਂ ਪਾਉਂਦਾ ਹੈ। ਉਹ ਪਹਿਲੀਆਂ ਨਾੜੀਆਂ ਇੱਧਰ ਉੱਧਰ ਕਰਕੇ ਹੋਰ ਨਾੜੀਆਂ ਅੱਖਾਂ ਵਿੱਚ ਦੀ ਫਿਰ ਵਗਦੀਆਂ ਹਨ ਅਤੇ ਨਿਗਾਹ ਬਦਲ ਜਾਂਦੀ ਹੈ। ਇਸੇ ਤਰ੍ਹਾਂ ਕੰਨਾਂ ਦੀ ਸੁਣਨ ਦੀ ਸ਼ਕਤੀ ਉਹ ਵੀ ਬਦਲ ਜਾਂਦੀ ਹੈ। ਪਹਿਲਾਂ ਦੁਨਿਆਵੀ ਖਿਆਲ ਆਉਂਦੇ ਸਨ ਗੱਲਾਂ ਸੁਣ ਕੇ, ਅਤੇ ਫਿਰ ਗੱਲਾਂ ਸੁਣ ਕੇ ਵੀ ਤੁਸੀਂ ਭਾਵੇਂ ਗੱਲ ਕਿਸੇ ਨੇ ਦੁਨਿਆਵੀ ਕੀਤੀ ਹੋਵੇ, ਤੁਸੀਂ ਉਹਦੇ ਵਿੱਚੋਂ ਵੀ ਰੱਬ ਦੀ ਗੱਲ ਲੱਭ ਲਓਗੇ। ਧਿਆਨ ਹੋ ਜਾਂਦਾ ਹੈ, ਤੁਸੀਂ ਸੁਖੀ ਵੱਸਦੇ ਹੋ ਬਹੁਤ, ਅਤੇ ਖਤਰਾ ਹੈ ਇੱਥੇ ਇੱਕ ਬਹੁਤ ਵੱਡਾ। ਉਹ ਖਤਰਾ ਇਹ ਹੈ ਕਿ ਕਿਉਂਕਿ ਤੁਸੀਂ ਸੁਖੀ ਹੋ ਗਏ, ਤੂੰ ਤੂੰ ਦਿਸਣ ਲੱਗ ਪਿਆ, ਬਣਨ ਦੀ ਕੋਈ ਬਣਨ ਦੀ ਦੌੜ ਵਿੱਚੋਂ ਬਾਹਰ ਹੋ ਗਏ, ਹੁਣ ਤੁਸੀਂ ਉੱਪਰ ਜਾਣ ਦੀ ਕੋਈ ਕਾਹਲੀ ਨਹੀਂ। ਮੰਜ਼ਿਲ ਇੱਥੇ ਖਤਮ ਨਹੀਂ ਹੋਈ, ਅਜੇ ਤਾਂ ਗਲੇ ਤੱਕ ਪਹੁੰਚੇ ਹਾਂ। ਇਸ ਤੋਂ ਉੱਪਰ ਆਪਣੇ ਗਰਦਨ ਹੈ, ਚਿਹਰਾ ਹੈ, ਔਰ ਫਿਰ ਸੀਸ ਹੈ, ਸੀਸ ਦਾ ਤੁਰ ਉੱਪਰ। ਪਰ ਇੱਥੇ ਆ ਕੇ ਬਹੁਤੇ ਲੋਕ ਖਲੋ ਜਾਂਦੇ ਹਨ, ਪਰ ਇੱਥੇ ਖਲੋਣਾ ਨਹੀਂ ਹੈ। ਇੱਥੋਂ ਅੱਗੇ ਤੋਰਨ ਲਈ ਮਹਾਰਾਜ ਜੀ ਹੋਰਾਂ ਨੇ ਬੈਰਾਗ ਦੇ ਸ਼ਬਦ ਉਚਾਰੇ, ਬੈਰਾਗ ਦੇ। ਕਿਉਂਕਿ ਜੇ ਮਹਾਰਾਜ ਜੀ ਆਪਾਂ ਨੂੰ ਕਹਿੰਦੇ ਹਨ ਖਲੋਣਾ ਨਹੀਂ ਇੱਥੇ, ਅੱਗੇ ਚੱਲ, ਤੁਹਾਨੂੰ ਮਿਲਣ ਦੀ ਪਿਆਸ ਲਾ। ਇੱਥੇ ਅਜੇ ਤੁਹਾਡੀ ਮੌਤ ਨਹੀਂ ਹੋਈ ਹੁੰਦੀ, ਤੂੰ ਤੂੰ ਦਿਸਦਾ ਹੈ, ਪਰ ਤੂੰ ਦਾ ਮਤਲਬ ਇਹ ਹੈ ਕਿ ਅਜੇ ਮੈਂ ਬਚੀ ਹੋਈ। ਤੂੰ ਓਨਾ ਚਿਰ ਰਹਿੰਦਾ ਜਿੰਨਾ ਚਿਰ ਆਪਣੇ ਅੰਦਰ ਮੈਂ ਹੋ। ਮੈਂ ਬੇਸ਼ੱਕ ਬਹੁਤ ਕਮਜ਼ੋਰ ਜਿਹੀ ਹੈ, ਪਰ ਮੈਂ ਅਜੇ ਹੈ, ਅਜੇ ਮੈਂ ਹੈ ਜਿਸ ਨੂੰ ਸੁੱਖ ਮਿਲ ਗਿਆ ਹੈ, ਅਜੇ ਮੈਂ ਹੈ ਜਿਸ ਨੂੰ ਉਹ ਦਿਸਦਾ ਹੈ। ਮੈਂ ਇੱਥੋਂ ਅੱਗੇ ਤੋਰਨ ਲਈ ਬਹੁਤ ਪਾਵਰਫੁੱਲ ਸ਼ਬਦ ਮਹਾਰਾਜ ਜੀ ਉਹਨਾਂ ਉਚਾਰੇ। ਇਸ ਤੋਂ ਅਗਲਾ ਪੜਾਅ ਹੈ ਤ੍ਰਿਕੁਟੀ ਛੇਵਾਂ ਚੱਕਰ, ਜਿਸ ਨੂੰ ਗੁਰਬਾਣੀ ਵਿੱਚ ਤ੍ਰਿਕੁਟੀ ਆਖਿਆ। ਬਾਕੀ ਚੱਕਰ ਨਹੀਂ, ਬਾਕੀ ਗੁਰਬਾਣੀ ਵਿੱਚ ਉਹ ਚੱਕਰਾਂ ਦਾ ਸਭ ਕੁਛ ਉਹ ਹੋਰ ਹਿਸਾਬ ਹੋਣ ਕਰਕੇ ਮਹਾਰਾਜ ਜੀ ਉਹਨਾਂ ਨੇ ਰਸਤਾ ਇਸ ਤਰ੍ਹਾਂ ਦਾ ਬਣਾਇਆ ਹੈ ਕਿ ਆਮ ਆਦਮੀ ਸਮਝ ਸਕੇ। ਇਸ ਲਈ ਕਹਿੰਦੇ ਹਨ ਕਿ ਗਲੇ ਵਿੱਚ ਨਾਮ ਦਾ ਹਾਰ ਪਹਿਨੋ, ਹਿਰਦੇ ਵਿੱਚ ਨਾਮ ਵਸਾਓ। ਚੱਕਰ ਇਹਨਾਂ ਜਗ੍ਹਾ 'ਤੇ ਹਨ, ਪਰ ਚੱਕਰਾਂ ਦਾ ਨਾਂ ਨਹੀਂ ਲੈਂਦੇ, ਸਿੱਧੀ ਗੱਲ ਕਰਦੇ ਹਨ ਕਿ ਗਲੇ ਵਿੱਚ ਨਾਮ ਦਾ ਹਾਰ ਪਾਓ, ਹਿਰਦੇ ਵਿੱਚ ਹਰ ਹਿਰਦੇ ਨਾਮ ਵਸਾਇਓ। ਛੇਵਾਂ ਚੱਕਰ ਤ੍ਰਿਕੁਟੀ ਜੋ ਮਹਾਰਾਜ ਜੀ ਸ਼ਬਦ ਵਰਤਦੇ ਹਨ, ਇਹ ਦੋਹਾਂ ਪਰਵੱਟਿਆਂ ਦੇ ਵਿਚਕਾਰ ਨੱਕ ਦੀ ਜੜ ਉੱਥੇ ਹੈ, ਜਿਸ ਨੂੰ ਤੀਸਰੀ ਅੱਖ ਵੀ ਕਿਹਾ ਜਾਂਦਾ। ਇਹ ਤ੍ਰਿਕੁਟੀ ਇਸ ਲਈ ਕਹੀ ਜਾਂਦੀ ਹੈ ਕਿ ਇੱਥੇ ਤਿੰਨ ਵੱਡੀਆਂ ਨਾੜਾਂ ਆ ਕੇ ਮਿਲਦੀਆਂ ਹਨ। ਇੱਕ ਸੱਜੇ ਪਾਸਿਓਂ ਸੱਜੇ ਪੈਰ ਦੇ ਅੰਗੂਠੇ ਤੋਂ ਸ਼ੁਰੂ ਹੋ ਕੇ ਸੱਜੇ ਇੱਕ ਖੱਬੇ ਪੈਰ ਦੇ ਅੰਗੂਠੇ ਤੋਂ ਸ਼ੁਰੂ ਹੋ ਕੇ ਅਤੇ ਇੱਕ ਰੀੜ੍ਹ ਦੀ ਹੱਡੀ ਦੇ ਨਾਲ ਨਾਲ ਸਿੱਧੀ ਜਾ ਕੇ ਇਹ ਤਿੰਨੇ ਨਾੜੀਆਂ ਇੱਥੇ ਆ ਕੇ ਮਿਲਦੀਆਂ ਹਨ, ਇਸ ਲਈ ਇਸ ਜਗ੍ਹਾ ਨੂੰ ਤ੍ਰਿਕੁਟੀ ਕਿਹਾ ਗਿਆ। ਇਸ ਚੱਕਰ ਵਿੱਚ ਦੋ ਨਾੜੀਆਂ ਜਾਗਦੀਆਂ ਹਨ ਹੋਰ। ਜਿਹੜੀ ਸੱਜੇ ਪਾਸਿਓਂ ਆਉਂਦੀ ਸੀ ਅਤੇ ਖੱਬੇ ਪਾਸਿਓਂ ਆਉਂਦੀ ਸੀ, ਅਜੇ ਸੁੱਤੇ ਹੋਏ ਸਾਂ, ਇਹ ਦੋਵੇਂ ਜਾਗ ਕੇ ਵਿਚਕਾਰਲੀ ਨਾੜੀ ਵਿੱਚ ਮਿਲ ਜਾਂਦੀਆਂ ਅਤੇ ਤਿੰਨਾਂ ਨਾੜੀਆਂ ਦੀ ਇੱਕ ਹੋ ਜਾਂਦੀ ਹੈ। ਅਤੇ ਫਿਰ ਇਸ ਤੋਂ ਉੱਪਰ ਜੋ ਯਾਤਰਾ ਹੈ ਉਹ ਦਸਵੇਂ ਦੁਆਰ ਦੀ ਹੈ। ਤ੍ਰਿਕੁਟੀ ਵਿੱਚ ਆ ਕੇ ਮੈਂ ਖਤਮ ਹੋ ਜਾਂਦੀ। ਜਿੰਨਾ ਚਿਰ ਜਦੋਂ ਆਪਣੀ ਮੈਂ ਖਤਮ ਹੋ ਜਾਂਦੀ ਹੈ, ਇਹ ਜੋ ਆਪਣੇ ਗਿਆਨ ਇੰਦਰੇ ਹਨ, ਜਿਸ ਤਰ੍ਹਾਂ ਅੱਖਾਂ ਹਨ, ਕੰਨ ਹਨ, ਨੱਕ ਹੈ, ਰਸਨਾ ਹੈ, ਹੱਥ ਹਨ, ਇਹ ਸਭ ਮਨ ਦੇ ਵਰਤਣ ਲਈ ਹਨ। ਹੁਣ ਮਨ ਤੋਂ ਉੱਪਰ ਹੋ ਗਏ ਤੁਸੀਂ, ਮਨ ਥੱਲੇ ਰਹਿ ਗਿਆ, ਮਨ ਦੀ ਮੌਤ ਹੋ ਗਈ। ਮਨ ਪਰਮਾਤਮਾ ਨੂੰ ਖੋਜਣ ਚੜ੍ਹਿਆ ਸੀ, ਇੱਥੇ ਆ ਕੇ ਉਸਦੀ ਮੌਤ ਹੋ ਜਾਂਦੀ। ਇੱਥੇ ਆ ਕੇ ਕੋਈ ਖਿਆਲ ਨਹੀਂ ਆਉਂਦਾ, ਅਤੇ ਇੱਥੇ ਆ ਕੇ ਤੁਸੀਂ ਬੋਲ ਨਹੀਂ ਸਕਦੇ, ਬਾਣੀ ਖਤਮ ਹੋ ਜਾਂਦੀ। ਜਦੋਂ ਤੁਸੀਂ ਇਸ ਪੜਾਅ 'ਤੇ ਪਹੁੰਚ ਜਾਓ, ਇਸ ਪੜਾਅ ਤੋਂ ਅੱਗੇ ਫਿਰ ਦਸਵਾਂ ਦੁਆਰ ਹੈ, ਆਪਣੇ ਸੀਸ ਦਾ ਸਭ ਤੋਂ ਉੱਚੀ ਜਗ੍ਹਾ ਸੈਂਟਰ ਵਿੱਚ। ਉੱਥੋਂ ਇਹ ਸ਼ਕਤੀ ਸੀਸ ਵਿੱਚੋਂ ਪਾਰ ਹੋ ਕੇ ਬਾਹਰਲੇ ਬ੍ਰਹਮ ਨਾਲ ਮਿਲ ਜਾਂਦੀ ਹੈ, ਅਤੇ ਤੁਸੀਂ ਪਰਮਾਤਮਾ ਵਿੱਚ ਲੀਨ ਹੋ। ਜਿੰਨਾ ਚਿਰ ਤੁਸੀਂ ਲੀਨ ਰਹੋਗੇ, ਤੁਹਾਨੂੰ ਖਾਮੋਸ਼ ਉਨਾ ਚਿਰ ਤੁਸੀਂ ਰਹੋਗੇ। ਜਦੋਂ ਬੋਲਣਾ ਹੋਏਗਾ ਤਾਂ ਤੁਹਾਨੂੰ ਥੱਲੇ ਤ੍ਰਿਕੁਟੀ ਤੋਂ ਥੱਲੇ ਆਉਣਾ ਪਏਗਾ, ਉੱਪਰ ਬੋਲ ਨਹੀਂ ਸਕਦੇ, ਉੱਥੇ ਬਾਣੀ ਨਹੀਂ ਹੈ। ਸੋ ਬਾਣੀ ਬੋਲਦਾ ਬੋਲਣ ਵਾਸਤੇ ਆਪਣੇ ਮਨ ਦਾ ਹੋਣਾ ਥੋੜ੍ਹਾ ਬਹੁਤਾ ਜ਼ਰੂਰੀ ਹੈ, ਨਹੀਂ ਤਾਂ ਜੋ ਆਪਣੀ ਆਤਮਾ ਹੈ ਉਹ ਬੋਲਦੀ, ਉਹ ਖਾਮੋਸ਼ ਹੈ, ਆਨੰਦ ਵਿੱਚ ਹੈ ਅਤੇ ਬੰਦਗੀ ਵਿੱਚ ਹੈ। ਇਹ ਚੱਕਰ ਮਹਾਰਾਜ ਜੀ ਹੋਰਾਂ ਨੇ ਲੋਰੀਪੇ ਨੂੰ ਦੱਸੇ ਕਿ ਭਾਈ, ਇਹ 6 ਚੱਕਰ ਹਨ, 7ਵਾਂ 10ਵਾਂ ਦੁਆਰ ਹੈ ਜਿੱਥੇ ਤੁਸੀਂ ਲੋਕ ਸਵਾਸ ਟਿਕਾਉਂਦੇ ਹੋ। 10ਵੇਂ ਦੁਆਰ ਵਿੱਚ ਜੋਗੀ ਲੋਕ ਸਵਾਸ ਖੜ ਕੇ ਅਤੇ ਉੱਥੇ ਰੋਕ ਲੈਂਦੇ ਹਨ, ਕਿੰਨਾ ਕਿੰਨਾ ਚਿਰ ਉੱਥੇ ਰੋਕੀ ਛੱਡਦੇ ਹਨ, ਜਿਸ ਕਰਕੇ ਉਹਨਾਂ ਦੇ ਸਵਾਸ ਬਹੁਤ ਘੱਟ ਖਤਮ ਖਰਚ ਹੁੰਦੇ ਹਨ ਅਤੇ ਉਹਨਾਂ ਦੀ ਉਮਰ ਵੱਧ ਜਾਂਦੀ ਹੈ। ਯੋਗੀਆਂ ਦਾ ਸਭ ਤੋਂ ਵੱਡੀ ਜੋ ਇਹਨਾਂ ਦੀ ਸੁਰਤੀ ਉਮਰ ਵਧਾਉਣ ਵਿੱਚ ਲੱਗਦੀ ਹੈ, ਅਤੇ ਉਹ ਆਪਣੇ ਸਵਾਸ 10ਵੇਂ ਦੁਆਰ 'ਤੇ ਚੜਾ ਲੈਂਦੇ ਹਨ। ਲੋਰੀਪੇ ਨੇ ਜਦੋਂ ਇਹ ਸਭ ਕੁਝ ਸੁਣਿਆ ਅਤੇ ਬਹੁਤ ਹੈਰਾਨ ਹੋਇਆ ਕਿ ਇਹ ਗੱਲਾਂ ਤਾਂ ਸਿਰਫ ਯੋਗੀਆਂ ਨੂੰ ਹੀ ਪਤਾ ਹੈ, ਹੋਰ ਕੋਈ ਤਾਂ ਇਹਨਾਂ ਬਾਰੇ ਸੋਚ ਵੀ ਨਹੀਂ ਸਕਦਾ, ਅਤੇ ਇਹਨਾਂ ਨੂੰ ਸਭ ਪਤਾ ਹੈ, ਇਹਨਾਂ ਦਾ ਕੋਈ ਗੁਰੂ ਵੀ ਨਹੀਂ ਹੈ। ਉਹਦੇ ਅੰਦਰ ਮਹਾਰਾਜ ਜੀ ਹੋਰਾਂ ਲਈ ਬਹੁਤ ਸਤਿਕਾਰ ਪੈਦਾ ਹੁੰਦਾ ਹੈ, ਬਹੁਤ ਨਿਮਰਤਾ ਵਿੱਚ ਆ ਕੇ ਸੀਸ ਨਵਾ ਕੇ ਮਹਾਰਾਜ ਜੀ ਹੋਰਾਂ ਨੂੰ ਮੱਥਾ ਟੇਕਦਾ ਹੈ ਅਤੇ ਆਖਦਾ ਹੈ, ਤੁਸੀਂ ਧੰਨ ਹੋ, ਤੁਸੀਂ ਧੰਨ। ਅਤੇ ਅੰਦਰੇ ਅੰਦਰ ਬਹੁਤ ਖੁਸ਼ ਹੁੰਦਾ ਹੈ ਕਿ ਇਹ ਪ੍ਰਭੂ ਹਨ, ਮੇਰੇ ਕਿੰਨੇ ਵੱਡੇ ਭਾਗ ਹਨ ਕਿ ਇਹਨਾਂ ਦੇ ਦਰਸ਼ਨ ਹੋ ਗਏ ਹਨ, ਮੇਰਾ ਜਨਮ ਸਕਾਰਥ ਹੋ ਗਿਆ, ਸਫਲਾ ਹੋ ਗਿਆ। ਅਤੇ ਫਿਰ ਉੱਥੋਂ ਮਹਾਰਾਜ ਜੀ ਹੋਰਾਂ ਨੂੰ ਮੱਥਾ ਟੇਕ ਕੇ ਵਾਪਸ ਸਿੱਧਾਂ ਦੀ ਮੰਡਲੀ ਵਿੱਚ ਆ ਜਾਂਦਾ ਹੈ। ਤਨ ਹੋ ਤਨ ਹੋ ਤਨ ਹੋ ਕਰਦਾ ਕਰਦਾ ਆ ਕੇ ਗੋਰਖ ਨੂੰ ਕਹਿੰਦਾ ਹੈ ਕਿ ਗੋਰਖਨਾਥ ਜੀ, ਨਾਨਕ ਜੀ ਤਾਂ ਆਪ ਪ੍ਰਭੂ ਹਨ, ਉਹਨਾਂ ਵਰਗਾ ਕੋਈ ਸੰਸਾਰ ਵਿੱਚ ਨਹੀਂ ਹੈ। ਉਹਨਾਂ ਦੀ ਚਰਨ ਤੂੜੀ ਸੰਸਾਰ ਸਾਗਰ ਤੋਂ ਪਾਰ ਹੋਣ ਲਈ ਬੇੜਾ ਹੈ, ਉਹਨਾਂ ਨੂੰ ਕੋਈ ਵੀ ਹਿਲਾ ਨਹੀਂ ਸਕਦਾ, ਕੋਈ ਵੀ ਨਿਵਾ ਨਹੀਂ ਸਕਦਾ, ਕੋਈ ਵੀ ਜਿੱਤ ਨਹੀਂ ਸਕਦਾ। ਗੋਰਖ ਲੋਰੀਪੇ ਦੇ ਇਹ ਲਫ਼ਜ਼ ਸੁਣ ਕੇ ਨਾਰਾਜ਼ ਹੁੰਦਾ ਹੈ, ਆਖਦਾ ਹੈ ਤੂੰ ਹਾਰ ਕੇ ਆਇਆ ਹੈ, ਚੁੱਪ ਕਰਕੇ ਬੈਠ ਜਾ, ਐਵੇਂ ਨਾ ਬਹੁਤੀਆਂ ਸਿਫਤਾਂ ਕਰਦੀਆਂ। ਅਤੇ ਫਿਰ ਗੋਰਖ ਦੂਸਰੇ ਸਿੱਧਾਂ ਨੂੰ ਆਖਦਾ ਹੈ ਕਿ ਕੋਈ ਹੈ ਜਿਹੜਾ ਨਾਨਕ ਨੂੰ ਜਿੱਤ ਕੇ ਲਿਆਵੇ ਇੱਥੇ, ਉਸਨੂੰ ਜਿੱਤ ਕੇ ਲਿਆਵੇ ਅਤੇ ਮੇਰਾ ਚੇਲਾ ਬਣਾਵੇ। ਕਨੀਫਾ ਨਾਮ ਦਾ ਇੱਕ ਸਿੱਧ ਖੜਾ ਹੋਇਆ, ਕਹਿਣ ਲੱਗਾ ਕਿ ਮੈਨੂੰ ਆਗਿਆ ਦਿਓ, ਮੈਂ ਜਾਂਦਾ ਹਾਂ, ਮੈਂ ਤਾਂ ਅਸਮਾਨਾਂ 'ਚੋਂ ਤਾਰੇ ਤੋੜ ਲਿਆਵਾਂ। ਨਾਨਕ ਕਿੱਡਾ ਕੁ ਵੱਡਾ ਹੋਣਾ ਹੈ, ਮੈਂ ਜਾਂਦਾ। ਉਹ ਆਗਿਆ ਲੈ ਕੇ ਜਾਂਦਾ ਹੈ ਅਤੇ ਮਹਾਰਾਜ ਹੋਰਾਂ ਨੂੰ ਆ ਕੇ ਮਿਲਦਾ ਹੈ ਅਤੇ ਆਖਦਾ ਹੈ, ਮਾਈ ਮੁੰਡੇ ਤੂੰ ਕਿੱਧਰ ਜਾ ਰਿਹਾ ਹੈ? ਗੁਰੂ ਧਾਰਨ ਕਰ, ਇਸ ਜਗ੍ਹਾ ਤੋਂ ਅੱਗੇ ਸਿਰਫ ਉਹ ਜਾ ਸਕਦਾ ਹੈ ਜਿਹਨੂੰ ਗਿਆਨ ਹੋਵੇ, ਨਹੀਂ ਤਾਂ ਅਸੀਂ ਸਿੱਧ ਲੋਕ ਇਸ ਜਗ੍ਹਾ ਤੋਂ ਅੱਗੇ ਕਿਸੇ ਨੂੰ ਜਾਣ ਨਹੀਂ ਦਿੰਦੇ। ਤੇਰੀ ਜਾਨ ਨੂੰ ਖਤਰਾ ਹੈ ਜੇਕਰ ਤੂੰ ਗੁਰੂ ਨਾ ਧਾਰਨ ਕਰੇ ਅਤੇ ਤੈਨੂੰ ਗਿਆਨ ਨਾ ਹੋਵੇ। ਤੂੰ ਗੋਰਖ ਨੂੰ ਗੁਰੂ ਧਾਰ ਕੇ ਉਸ ਕੋਲੋਂ ਉਪਦੇਸ਼ ਲੈ, ਤਾਂ ਤੂੰ ਅੱਗੇ ਸਾਡੇ ਅਸਥਾਨ 'ਤੇ ਜਾ ਸਕਦਾ। ਇਸਨੇ ਮਹਾਰਾਜ ਜੀ ਹੋਰਾਂ ਲਈ ਬਹੁਤ ਅਪਮਾਨ ਵਾਲੇ ਸ਼ਬਦ ਵਰਤੇ, ਮਾਈ ਮੁੰਡੇ, ਕਿ ਜਿਸ ਦੀ ਮਾਂ ਦਾ ਸਿਰ ਮੁੰਨਿਆ ਹੋਵੇ, ਜਿਸ ਦੀ ਮਾਂ ਦੀ ਇੱਜ਼ਤ ਕੋਈ ਨਾ ਹੋਵੇ। ਉਸਨੇ ਸ਼ਬਦ ਇਸ ਲਈ ਵਰਤਿਆ ਕਿ ਇਹਨਾਂ ਦਾ ਕੋਈ ਗੁਰੂ ਨਹੀਂ ਹੈ, ਅਤੇ ਜਿਹਦਾ ਕੋਈ ਗੁਰੂ ਨਹੀਂ ਹੈ ਉਹਦਾ ਸਤਿਕਾਰ ਕਰਨਾ ਬਣਦਾ ਹੀ ਨਹੀਂ, ਉਹਦਾ ਅਦਬ ਕਰਨਾ ਬਣਦਾ ਹੀ ਨਹੀਂ। ਅਤੇ ਫਿਰ ਉਹਦੀ ਮਾਂ ਨੂੰ ਵੀ ਗਾਲ ਲੱਗਦੀ ਹੈ ਕਿ ਤੂੰ ਇਹੋ ਜਿਹਾ ਲੜਕਾ ਜੰਮਿਆ। ਅਤੇ ਇਸ ਲਈ ਉਸਨੇ ਆ ਕੇ ਕਿਹਾ, ਮਾਈ ਮੁੰਡੇ, ਕਿ ਤੇਰੀ ਮਾਂ ਦਾ ਸਿਰ ਮੁੰਨਿਆ ਹੋਇਆ। ਇੰਨੇ ਅਪਮਾਨ ਵਾਲੇ ਸ਼ਬਦ ਸੁਣ ਕੇ ਵੀ ਮਹਾਰਾਜ ਜੀ ਬਿਲਕੁਲ ਅਡੋਲ ਧੀਰਜ ਵਿੱਚ ਰਹੇ ਅਤੇ ਕਹਿੰਦੇ, ਜੋਗੀ ਜੀ ਤੁਸੀਂ ਠੀਕ ਆਖਦੇ ਹੋ, ਸਾਡੀ ਮਾਈ ਦਾ ਸਿਰ ਮੁੰਨਿਆ ਹੋਇਆ ਹੈ, ਅਸੀਂ ਆਪ ਹੀ ਮੁੰਨਿਆ ਹੋਇਆ। ਸਾਰੇ ਮਨੁੱਖਾਂ ਦੀ ਮਾਈ ਮਨਸਾ ਹੈ, ਮਨ ਦੀਆਂ ਇੱਛਾਵਾਂ, ਉਹ ਮਾਈ ਹੈ ਸਾਡੀ, ਅਤੇ ਅਸੀਂ ਉਹਦਾ ਸਿਰ ਮੁੰਨਿਆ ਹੋਇਆ ਹੈ। ਅਸੀਂ ਉਹਦੀ ਸੁਣਦੇ ਨਹੀਂ ਹਾਂ, ਅਸੀਂ ਉਸਦੀ ਕੋਈ ਕਦਰ ਨਹੀਂ ਕਰਦੇ। ਤੂੰ ਠੀਕ ਆਖਿਆ ਹੈ, ਤੂੰ ਸਿਆਣਾ ਜੋਗੀ ਹੈ। ਅਤੇ ਜਿਸ ਉਪਦੇਸ਼ ਲੈਣ ਦੀ ਤੂੰ ਗੱਲ ਕਰਦਾ ਹੈ ਗੋਰਖ ਕੋਲੋਂ, ਤੂੰ ਗੋਰਖ ਕੋਲੋਂ ਉਪਦੇਸ਼ ਲੈ ਕੇ ਆਪਣਾ ਜੀਵਨ ਬੇਅਰਥ ਗੁਆ ਰਿਹਾ ਹੈ। ਜੇ ਉਹ ਪੂਰਾ ਗੁਰੂ ਹੁੰਦਾ ਅਤੇ ਤੈਨੂੰ ਵਾਦ ਵਿਵਾਦ ਕਰਨ ਤੋਂ ਜ਼ਰੂਰ ਵਰਜਦਾ। ਜੇ ਤੇਰਾ ਗੁਰੂ ਪੂਰਾ ਹੁੰਦਾ ਤਾਂ ਉਹ ਤੈਨੂੰ ਦੂਸਰਿਆਂ ਨਾਲ ਵਾਦ ਵਿਵਾਦ ਕਰਨ ਲਈ ਨਾ ਭੇਜਦਾ। ਜੇ ਉਹ ਪੂਰਾ ਹੁੰਦਾ ਤਾਂ ਉਹ ਤੈਨੂੰ ਇਹ ਨਾ ਕਹਿੰਦਾ ਕਿ ਉਮਰ ਵਧਾ, ਕਿਉਂਕਿ ਉਮਰ ਵਧਾਉਣ ਨਾਲ ਕੀ ਹੋਏਗਾ, ਇੱਕ ਦਿਨ ਤਾਂ ਜਾਣਾ ਹੀ ਪਏਗਾ। ਅੱਜ ਚਲੇ ਜਾਓ ਜਾਂ 10 ਸਾਲਾਂ ਨੂੰ ਚਲੇ ਜਾਓ। ਤੇਰਾ ਆਪਣਾ ਗੁਰੂ ਹੀ ਪੂਰਾ ਨਹੀਂ ਹੈ ਤਾਂ ਉਸਨੇ ਦੂਸਰਿਆਂ ਨੂੰ ਕੀ ਉਪਦੇਸ਼ ਦੇਣਾ। ਤੂੰ ਆਪ ਹੀ ਨਹੀਂ ਤਰਿਆ ਹੋਇਆ, ਤੂੰ ਦੂਸਰਿਆਂ ਨੂੰ ਕੀ ਤਾਰਨਾ ਹੈ। ਤੂੰ ਤਾਂ ਆਪਣਾ ਜੀਵਨ ਬਰਬਾਦ ਕਰ ਲਿਆ ਹੈ ਅਧੂਰੇ ਗੁਰੂ ਅਧੂਰੇ ਪ੍ਰਾਣੀ ਨੂੰ ਗੁਰੂ ਬਣਾ ਕੇ, ਕਿਸੇ ਪੂਰੇ ਨੂੰ ਗੁਰੂ ਬਣਾ। ਮਹਾਰਾਜ ਜੀ ਹੋਰਾਂ ਦੇ ਇੰਨੇ ਸੱਚੇ ਪਾਵਰਫੁਲ ਬਚਨ ਸੁਣ ਕੇ ਕਨੀਫਾ ਉਸਨੂੰ ਕੋਈ ਜਵਾਬ ਨਹੀਂ ਆਉਂਦਾ ਅਤੇ ਅੰਦਰੇ ਅੰਦਰ ਜਾਣ ਲੈਂਦਾ ਹੈ ਕਿ ਇਹਨਾਂ ਨਾਲ ਚਰਚਾ ਕਰਨੀ ਤੇ ਅਸੰਭਵ ਹੈ। ਇਹ ਤਾਂ ਬਹੁਤ ਗਹਿਰੇ ਹਨ, ਬਹੁਤ ਭਾਰੇ ਹਨ। ਉਹ ਸ਼ਰਮਿੰਦਾ ਜਿਹਾ ਹੋ ਜਾਂਦਾ ਹੈ, ਉਸਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਇੱਕ ਕੀੜੀ ਨੇ ਪਹਾੜ ਨੂੰ ਪਰਾਂ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਅਤੇ ਉਹ ਕੀੜੀ ਸ਼ਰਮਿੰਦੀ ਜਿਹੀ ਹੋ ਕੇ ਪਿੱਛੇ ਮੁੜ ਜਾਂਦੀ। ਇਸ ਤਰ੍ਹਾਂ ਉਹ ਆਪਣੇ ਅੰਦਰ ਸ਼ਰਮ ਜਿਹੀ ਮਹਿਸੂਸ ਕਰਦਾ ਹੈ ਅਤੇ ਫਿਰ ਇੱਕਦਮ ਅਲੋਪ ਹੋ ਜਾਂਦਾ ਹੈ। ਵਾਪਸ ਜਾ ਕੇ ਉਹ ਵੀ ਗੋਰਖ ਨੂੰ ਇਹੀ ਦੱਸਦਾ ਹੈ ਕਿ ਨਾਨਕ ਜੀ ਨੂੰ ਨਹੀਂ ਜਿੱਤਿਆ ਜਾ ਸਕਦਾ। ਗੋਰਖ ਨੂੰ ਹੋਰ ਕ੍ਰੋਧ ਆਉਂਦਾ ਹੈ ਕਿ ਅਤੇ ਫਿਰ ਆਖਦਾ ਹੈ ਕਿ ਤੁਸੀਂ ਇੰਨੀਆਂ ਇੰਨੀਆਂ ਤਾਕਤਾਂ ਵਾਲੇ ਹੋ, ਇੰਨੀ ਇੰਨੀ ਤੁਹਾਡੀ ਸਮਰੱਥਾ ਹੈ, ਪਹਾੜਾਂ ਨੂੰ ਤੁਸੀਂ ਪਰਾਂ ਕਰ ਦਿੰਦੇ ਹੋ ਅਤੇ ਤੁਸੀਂ ਉਸਨੂੰ ਕਿਉਂ ਨਹੀਂ ਜਿੱਤ ਸਕਦੇ। ਉਹ ਫਿਰ ਇੱਕ ਹੋਰ ਨਾਥ ਫਿਰ ਖੜ੍ਹਾ ਹੋ ਜਾਂਦਾ ਹੈ, ਹਨੀਫਾ ਉਸਦਾ ਨਾਮ ਹੈ। ਇਸਦੀ ਆਪਾਂ ਕੱਲ੍ਹ ਨੂੰ ਵਿਚਾਰਾਂਗੇ ਕਿ ਹਨੀਫੇ ਨੇ ਆ ਕੇ ਕੀ ਕੀਤਾ। ਜੇ ਦੁਨੀਆ ਦੇ ਵਿੱਚ ਉਸ ਪ੍ਰਾਣੀ ਨੂੰ ਕਾਮਯਾਬ ਸਮਝਿਆ ਜਾਂਦਾ ਹੈ ਜਿਸ ਪਾਸ ਕਾਫੀ ਸਾਰਾ ਧਨ ਹੋਵੇ, ਜਿਸ ਦੀ ਕਾਫੀ ਇੱਜ਼ਤ ਅਦਬ ਹੋਵੇ, ਜਿਸ ਦਾ ਪ੍ਰਭਾਵ ਦੂਸਰਿਆਂ ਉੱਪਰ ਹੋਵੇ ਅਤੇ ਜਿਸ ਪਾਸ ਦੁਨਿਆਵੀ ਤਾਕਤ ਹੋਵੇ। ਦੁਨੀਆ ਵਾਲੇ ਇਹਨਾਂ ਚੀਜ਼ਾਂ ਨੂੰ ਪਛਾਣਦੇ ਔਰ ਇਹਨਾਂ ਚੀਜ਼ਾਂ ਨੂੰ ਸਲਾਮਾ ਕਰਦੇ, ਪਰ ਪਰਮਾਤਮਾ ਦੀਆਂ ਨਜ਼ਰਾਂ ਵਿੱਚ ਇਹਨਾਂ ਚੀਜ਼ਾਂ ਦੇ ਮਾਲਕ ਬਹੁਤ ਹੌਲੇ ਹਨ ਅਤੇ ਮਹਾਰਾਜ ਜੀ ਆਖਦੇ ਹਨ ਕਿ ਜੋ ਕਾਰਜ ਕਰਨ ਵਾਲਾ ਹੈ ਉਹ ਪਰਮਾਤਮਾ ਦੇ ਨਾਲ ਰਿਸ਼ਤਾ ਗੰਢਣ ਵਾਲਾ ਹੈ, ਪਰਮਾਤਮਾ ਨਾਲ ਇੱਕ ਬਹੁਤ ਪਿਆਰ ਵਾਲਾ ਰਿਸ਼ਤਾ ਬਣਾਉਣ ਵਾਲਾ ਹੈ। ਜਦੋਂ ਪਰਮਾਤਮਾ ਨਾਲ ਆਪਾਂ ਰਿਸ਼ਤਾ ਬਣਾਉਂਦੇ ਹਾਂ ਤਾਂ ਫਿਰ ਪਰਮਾਤਮਾ ਆਪਣੀ ਜ਼ਿੰਦਗੀ ਵਿੱਚ ਦਖਲ ਦਿੰਦਾ। ਜਿੰਨਾ ਚਿਰ ਪਰਮਾਤਮਾ ਨਾਲ ਕੋਈ ਰਿਸ਼ਤਾ ਨਹੀਂ ਗੰਢਦੇ ਓਨਾ ਚਿਰ ਪਰਮਾਤਮਾ ਬਿਲਕੁਲ ਆਪਣੀ ਜ਼ਿੰਦਗੀ 'ਚ ਦਖਲ ਨਹੀਂ ਦਿੰਦਾ। ਆਪਾਂ ਜੋ ਜੋ ਕਰਮ ਕੀਤੇ ਹੋਏ ਹਨ ਉਹਨਾਂ ਦਾ ਫਲ ਭੁਗਤਦੇ ਰਹਿੰਦੇ ਹਨ, ਪਰ ਜਦੋਂ ਉਹਨਾਂ ਨਾਲ ਰਿਸ਼ਤਾ ਬਣਾਉਂਦੇ ਹਨ ਤਾਂ ਫਿਰ ਉਹ ਆਪਣੀ ਜ਼ਿੰਦਗੀ ਵਿੱਚ ਦਖਲ ਦਿੰਦਾ, ਆਪਣੀ ਜ਼ਿੰਦਗੀ ਵਿੱਚ ਆ ਖੜ੍ਹਾ ਹੁੰਦਾ, ਆਪਾਂ ਨੂੰ ਦੁੱਖਾਂ ਤੋਂ ਬਚਾਉਂਦਾ ਹੈ, ਗਲਤ ਪਾਸੇ ਜਾਣ ਤੋਂ ਬਚਾਉਂਦਾ ਹੈ, ਹੰਕਾਰ ਨੂੰ ਨੀਵਿਆਂ ਕਰਦਾ ਹੈ, ਫਿਰ ਉਹ ਆਪਾਂ ਨੂੰ ਬਦਲ ਦਿੰਦਾ ਬਦਲ ਦਿੰਦਾ। ਅਤੇ ਜਿਉਂ ਜਿਉਂ ਆਪਣਾ ਪਿਆਰ ਉਹਦੇ ਨਾਲ ਵੱਧਦਾ ਹੈ, ਜਿਸ ਤਰ੍ਹਾਂ ਗਲੇ ਕੋਲ ਜੋ ਚੱਕਰ ਹੈ ਉੱਥੇ ਤੂੰ ਤੂੰ ਦਿਸਦਾ ਹੈ, ਉੱਥੇ ਤੁਸੀਂ ਪਰਮਾਤਮਾ ਦੇ ਪਿਆਰ ਵਿੱਚ ਉਤਰ ਜਾਂਦੇ ਹੋ, ਸਾਰੇ ਦਾ ਸਾਰਾ ਤੁਹਾਡਾ ਅੰਦਰ ਪਰਮਾਤਮਾ ਦੇ ਪਿਆਰ ਵਿੱਚ ਉਤਰ ਜਾਂਦਾ ਹੈ, ਬਾਹਰ ਦੁਨੀਆ ਨਾਲੋਂ ਤੁਹਾਡਾ ਨਾਤਾ ਬਿਲਕੁਲ ਟੁੱਟ ਜਾਂਦਾ ਹੈ, ਪਤਲਾ ਜਿਹਾ ਨਾਤਾ ਰਹਿੰਦਾ ਹੈ। ਅਤੇ ਪਰਮਾਤਮਾ ਲਈ ਤੁਹਾਡਾ ਸਾਰਾ ਪਿਆਰ ਪਰਮਾਤਮਾ ਨੂੰ ਸਮਰਪਿਤ ਹੋ ਜਾਂਦਾ। ਅਤੇ ਜਿਉਂ ਜਿਉਂ ਉਹਦੇ ਨਾਲ ਪਿਆਰ ਪਾਉਂਦੇ ਹਾਂ ਤਿਉਂ ਤਿਉਂ ਆਪਾਂ ਨੂੰ ਬਦਲਦਾ ਹੈ ਬਦਲਦਾ ਹੈ। ਜਿਸ ਤਰ੍ਹਾਂ ਉਹ ਸਿੱਧ ਲੋਕ ਕਰ ਰਹੇ ਹਨ, ਮਹਾਰਾਜ ਜੀ ਉਹਨਾਂ ਨੂੰ ਕਹਿੰਦੇ ਹਨ ਕਿ ਜੇ ਤੂੰ ਸਾਡੇ ਅਸਥਾਨ 'ਤੇ ਆਉਣਾ ਹੈ, ਸਾਡੇ ਪਾਸ ਆਉਣਾ ਹੈ, ਤਾਂ ਸਾਡੇ ਵਰਗਾ ਬਣ, ਪਹਿਲਾਂ ਫੇਰ ਆ, ਪਹਿਲਾਂ ਸਾਡੇ ਵਰਗਾ ਬਣ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਕਿ ਜੇ ਤੂੰ ਮੈਨੂੰ ਮਿਲਣਾ ਹੈ ਤਾਂ ਪਹਿਲਾਂ ਮੇਰੇ ਵਰਗਾ ਬਣ। ਅਤੇ ਫਿਰ ਪਰਮਾਤਮਾ ਆਪਾਂ ਨੂੰ ਇੰਨਾ ਬਦਲ ਦਿੰਦਾ ਹੈ ਕਿ ਉਹ ਆਪਾਂ ਨੂੰ ਇਸ ਤਰ੍ਹਾਂ ਦਾ ਬਣਾ ਦਿੰਦਾ ਹੈ ਕਿ ਪਰਮਾਤਮਾ ਆਪਣੇ ਨਾਲ ਰਹਿਣ ਲਈ ਰਾਜ਼ੀ ਹੋ ਜਾਵੇ। ਪਰਮਾਤਮਾ ਆਪਣੇ ਨਾਲ ਰਹਿਣ ਲਈ ਰਾਜ਼ੀ ਹੋ ਜਾਂਦਾ, ਫਿਰ ਉਹ ਆਪਾਂ ਨੂੰ ਗਲ ਨਾਲ ਲਾਉਂਦਾ ਹੈ, ਗਲੇ ਵਿੱਚ ਗਲ ਨਾਲ ਲਾਉਂਦਾ ਹੈ। ਪਰ ਅਜੇ ਤੁਸੀਂ ਅਤੇ ਉਹ ਅਲੱਗ ਹੋ, ਅਜੇ ਮਿਲਾਪ ਨਹੀਂ ਹੋਇਆ, ਬਾਹਰੋਂ ਬਾਹਰੋਂ ਮਿਲਾਪ ਹੋਇਆ ਹੈ, ਗਲੇ ਨਾਲ ਲਾਇਆ ਹੈ ਪਰ ਪੂਰਨ ਮਿਲਾਪ ਨਹੀਂ ਹੋਇਆ, ਅਜੇ ਦੋ ਹਨ। ਅਤੇ ਉਹਦੇ ਨਾਲ ਹੋਰ ਪਿਆਰ ਪਾਉਣਾ। ਮਹਾਰਾਜ ਜੀ ਕਹਿੰਦੇ ਕਿ ਜਦੋਂ ਬਹੁਤ ਪਿਆਰ ਪੈ ਜਾਂਦਾ ਹੈ ਉਹਦੇ ਨਾਲ ਤਾਂ ਉਹ ਆਪਾਂ ਨੂੰ ਬਦਲਦਾ ਇਸ ਤਰ੍ਹਾਂ ਦਾ ਬਦਲ ਦਿੰਦਾ ਹੈ ਕਿ ਆਪਣੇ ਵਰਗਾ ਹੀ ਕਰ ਲੈਂਦਾ। ਮਹਾਰਾਜ ਜੀ ਇੱਕ ਬੜੇ ਪਿਆਰੇ ਬਚਨ ਕਹਿੰਦੇ ਤੁਧ ਪਾਵਨ ਤੁਧ ਜਿਹੀਆਂ, ਜਿਹੜੀਆਂ ਰੂਹਾਂ ਤੈਨੂੰ ਚੰਗੀਆਂ ਲੱਗ ਗਈਆਂ ਉਹਨਾਂ ਨੂੰ ਤੂੰ ਆਪਣੇ ਵਰਗੀਆਂ ਬਣਾ ਲਿਆ, ਉਹਨਾਂ ਨੂੰ ਤੂੰ ਆਪਣੇ ਵਰਗੀਆਂ ਬਣਾ ਲਿਆ। ਅਤੇ ਮੇਰੇ ਵਰਗੇ ਤਾਂ ਕਿੰਨੇ ਤੁਰੇ ਫਿਰਦੇ। ਤੁਧ ਪਾਵਨ ਤੁਧ ਜਿਹੀਆਂ, ਮੈਂ ਜਿਹੀਆਂ ਕੀਤੀਆਂ ਕਿਤਨੀਆਂ ਹੀ ਹਨ, ਅਨੇਕਾਂ ਹੀ ਹਨ ਮੇਰੇ ਵਰਗੀਆਂ ਰੂਹਾਂ 'ਤੇ। ਤੁਧ ਪਾਵਨ ਤੁਧ ਜਿਹੀਆਂ, ਮੈਂ ਜਿਹੀਆਂ ਕੀਤੀਆਂ, ਤੁਧ ਪਾਵਨ ਤੁਧ ਜਿਹੀਆਂ, ਮੈਂ ਜਿਹੀਆਂ ਕੀਤੀਆਂ ਤੁਧ ਪਾਵਨ ਤੁਧ ਜਿਹੀਆਂ ਮੈਂ ਜਿਹੀਆਂ ਕੀਤੀਆਂ ਤੁਧ ਪਾਵਨ ਤੁਧ ਜਿਹੀਆਂ ਮੈਂ ਜਿਹੀਆਂ ਕੀਤੀਆਂ ਤੁਧ ਪਾਵਨ ਤੁਧ ਜਿਹੀਆਂ ਮੈਂ ਜਿਹੀਆਂ ਕੀਤੀਆਂ ਤੁਧ ਜਿਹੀਆਂ ਮੈਂ ਜਿਹੀਆਂ ਕੀਤੀਆਂ ਤੁਧ ਪਾਵਨ ਤੁਧ ਜਿਹੀਆਂ ਮੈਂ ਜਿਹੀਆਂ ਕੀਤੀਆਂ ਆਪਾਂ ਨੂੰ ਇਸ਼ਾਰਾ ਕਰਕੇ ਦਿਖਾਉਂਦੇ ਕਿ ਆਹ ਤੇਰੀ ਮੰਜ਼ਿਲ ਉਹ ਤੇਰੀ ਮੰਜ਼ਿਲ ਹੈ ਉਹਦੇ ਵਰਗਾ ਬਣਨ ਉਹਦੇ ਵਰਗਾ ਬਣਨ ਉਹ ਤੇਰੀ ਮੰਜ਼ਿਲ ਹੈ ਤੇ ਰਸਤਾ ਲੰਮਾ ਹੈ ਵਿਖੜਾ ਹੈ ਅਣਜਾਣਿਆ ਪੈਂਦਾ ਹੈ ਅਤੇ ਪਤਾ ਨਹੀਂ ਇਸ ਵਾਸਾਂ ਦੀ ਤਾਰ ਕਦੋਂ ਟੁੱਟ ਜਾਵੇ ਅਤੇ ਬਹੁਤ ਸਾਵਧਾਨ ਹੋਣਾ ਹੈ ਜੀ ਬਹੁਤ ਜਾਗਣਾ ਹੈ ਕਿ ਮੇਰੇ ਪਾਸ ਸਵਾਸ ਜਿੰਨੇ ਮਿਲੇ ਸਨ ਬਹੁਤ ਜ਼ਿਆਦਾ ਖਰਚੇ ਗਏ ਹਨ ਥੋੜ੍ਹੇ ਜਿਹੇ ਬਾਕੀ ਹਨ ਅਤੇ ਹਰ ਰੋਜ਼ 24,000 ਸਵਾਸ ਖਰਚੇ ਜਾ ਰਹੇ ਹਨ ਹਰ ਰੋਜ਼ 24,000 ਸਵਾਸ ਖਰਚੇ ਜਾ ਰਹੇ ਖਰਚਾ ਹੀ ਖਰਚਾ ਹੈ ਸਵਾਸਾਂ ਦਾ ਆਮਦਨ ਕੋਈ ਹੈ ਨਹੀਂ ਆਮਦਨ ਕੋਈ ਹੈ ਨਹੀਂ ਹੈ ਖਰਚਾ ਹੀ ਖਰਚਾ ਸਵਾਸਾਂ ਦੇ ਸਵਾਸਾਂ ਦਾ ਬਾਲਣ ਜਿਹਦੇ ਨਾਲ ਦੇਹੀ ਜਿਹਦੀ ਗਰਮੀ ਨਾਲ ਦੇਹੀ ਚੱਲਦੀ ਸੀ ਉਹ ਬਾਲਣ ਨੂੰ ਅੱਗ ਲੱਗੀ ਹੋਈ ਹੈ ਉਸ ਬਾਲਣ ਨੂੰ ਅੱਗ ਲੱਗੀ ਹੋਈ ਇਸ ਸਵਾਸਾਂ ਦੀ ਅੱਗ ਜੋ ਉਸ ਬਾਲਣ ਨੂੰ ਖਾਈ ਜਾ ਰਹੀ ਜਿੰਨੇ ਆਪਾਂ ਨੂੰ ਸਵਾਸ ਮਿਲੇ ਸਨ ਉਹਨਾਂ ਨੂੰ ਖਾਈ ਜਾ ਰਹੀ ਹੈ ਇਹ ਅੱਗ ਹਰ ਸਕਿੰਟ ਖਾਈ ਜਾ ਰਹੀ ਹੈ ਪਰ ਆਪਣੀ ਮੰਜ਼ਿਲ ਬਹੁਤ ਦੂਰ ਫਿਕਰਮੰਦ ਹੋਣਾ ਹੈ ਫਿਕਰਮੰਦ ਬਾਲਣ ਉਮਰਾਂ ਦਾ ਮੇਰੀ ਏ ਮਾਏ ਸਾਹਾਂ ਦੀ ਤੂਣੀ ਖਾਈ ਜਾਵੇ ਬਾਲਣ ਉਮਰਾਂ ਦਾ ਮੇਰੀ ਏ ਮਾਏ ਸਾਹਾਂ ਦੀ ਤੂਣੀ ਖਾਈ ਜਾਵੇ ਸਾਹਾਂ ਦੀ ਤੂਣੀ ਖਾਈ ਜਾਵੇ ਤੂਣੀ ਖਾਈ ਜਾਵੇ। ਬਾਲਣ ਉਮਰਾਂ ਦਾ ਮੇਰੀ ਏ ਮਾਏ, ਸਾਹਾਂ ਦੀ ਤੂਣੀ ਖਾਈ ਜਾਵੇ।